बौरी मैं राम बिसारियो मेरी मत बौरी मैं राम बिसारियो मेरी मत बौरी 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 मैं राम बिसारियो मेरी मत बौरी मैं राम बिसारियो मेरी मत बौरी मेरी मत बौरी मैं राम बिसारियो 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 मेरी मत कबीर जी ने इस शब्द विच कुछ पछतावा कीता है कि हे निरंकार मैं संसार ते आके जो कुछ करना सी ओ कीता नहीं मैं मोह माया दी नींदर विच सुता रहा मेरा सौ जागे हौन इस बार सोवा इस संसार दे पंज झगड़ियां विच पै के मैं सारा जीवन अपना एवें व्यर्थ गवा लिया सेजे रमत नैन नहीं पेखो हे परिपूर्ण परमात्मा तू ता मेरे हिरदे रूपी सेज ते जाग रहे पर मैं मोह माया दी नींदर विच सुता ही रहा कदे तैनू वेखण दा जतन ना कीता कदे तेरे चरणा विच जुड़ के ओ महान रस ना मान सकिया जिस नाल मेरा लोक परलोक सौरदा सी इसलिए मेरी मत बौरी हो गई मेरी मत बौरी मैं राम बिसारियो मेरी मत बौरी मैं राम बिसारियो मेरी मत बौरी 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 मैं राम बिसारियो मेरी मत बौरी मैं राम बिसारियो मेरी मत बौरी सास की दुखी ससर की प्यारी सास की दुखी ससर की प्यारी जेठ के नाम डरो रे सखी सहेली ननद गहेली सखी सहेली ननद गहेली देवर के बिरहों जरो रे देवर के ਬਿਰਹੋਂ ਬਿਰਹੋਂ ਜਰੋਰੇ ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ ਮੇਰੀ ਮਤ ਬੋਰੀ ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ 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 ਮੇਰੀ ਮਤ ਬੋਰੀ ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ ਕਿੰਨ ਵਿਧ ਰਹਿਣ ਰਹੋ ਰੇ ਸੇਜੇ ਰਮਤ ਨੈਣ ਨਹੀਂ ਪੇਖੋ ਇਹ ਦੁੱਖ ਕਹਾਂ ਸਿਓ ਕਹੋਂ ਰੇ ਸੇਜੈ ਰਮਤ ਨੈਣ ਨਹੀਂ ਪੇਖੋ ਇਹ ਦੁੱਖ ਕਹਾਂ ਸਿਓ ਕਹਾਂ ਸਿਓ ਕਹੋਂ ਰੇ ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ ਮੇਰੀ ਮਤ ਬੋਰੀ 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 ਮੈਂ ਰਾਮ ਵਿਸਾਰਿਓ ਮੇਰੀ ਮਤ ਬੋਰੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ ਮੇਰੀ ਮਤ ਕਬੀਰ ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ ਚਲਤੀ ਬਾਰ ਨਾ ਕੁਛ ਮਿਲਿਓ ਲਈ ਲੰਗੋਟੀ ਤੋਂ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ ਅਸੰਖਾਂ ਹਜ਼ੂਰ ਕਹਿੰਦੇ ਨੇ ਅਸੰਖਾਂ ਹੀ ਮੋਹ ਮਾਇਆ ਦੀ ਨੀਂਦਰ ਵਿੱਚ ਸੁੱਤੇ ਹੋਏ ਹਨ ਆਪਣੇ ਧੰਦਿਆਂ ਵਿੱਚ ਸਾਰਾ ਜੀਵਨ ਰੋਲ ਦਿੱਤਾ ਪਰ ਕਦੀ ਸੁੱਤੇ ਹੋਏ ਮਨ ਨੂੰ ਜਗਾਉਣ ਦਾ ਯਤਨ ਨਹੀਂ ਕੀਤਾ ਕਿ ਤੂੰ ਕੀ ਕਰਨ ਆਇਆ। ਵਾਹਿਗੁਰੂ ਨੇ ਤੈਨੂੰ ਕਿਸ ਮਾਰਗ 'ਤੇ ਤੁਰਨ ਲਈ ਕਿਹਾ ਸੀ ਅਤੇ ਤੂੰ ਕਿਸ ਮਾਰਗ 'ਤੇ ਤੁਰ ਪਿਆ? ਪ੍ਰਿਆ ਪ੍ਰੇਮ ਸਹਿਜ ਮਨ ਅਨਦ ਧਰੋਰੀ, ਪ੍ਰਭ ਮਿਲਵੇ ਕੀ ਲਾਲਸਾ, ਤਾਂ ਤੇ ਆਲਸ ਕਹਾਂ ਕਰੋਰੀ। ਜਿਨ੍ਹਾਂ ਨੂੰ ਪ੍ਰਭੂ ਦੇ ਮਿਲਣ ਦੀ ਲਾਲਸਾ ਹੋਵੇ ਉਹ ਫਿਰ ਕਦੇ ਆਲਸ ਕਰਦੇ ਹਨ? ਉਹ ਅੰਮ੍ਰਿਤ ਵੇਲਾ ਸੌਂ ਕੇ ਬਿਤਾ ਦਿੰਦੇ ਹਨ? ਨਹੀਂ, ਉਹ ਕਦੇ ਨਹੀਂ ਅੰਮ੍ਰਿਤ ਵੇਲਾ ਸੌਂ ਕੇ ਬਿਤਾਉਂਦੇ। ਉਹ ਫਿਰ ਜਾਗ ਕੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਆਨੰਦ ਮਾਣਦੇ ਹਨ, ਰਸ ਮਾਣਦੇ ਹਨ। ਅਤੇ ਜਿਨ੍ਹਾਂ ਨੇ ਭਾਈ ਇਹ ਮਨੁੱਛਾ ਜਨਮ ਮੋਹ ਮਾਇਆ ਦੀ ਨੀਂਦਰ ਵਿੱਚ ਸੌਂ ਕੇ ਹੀ ਬਿਤਾ ਦਿੱਤਾ, ਪਹਿਲਾਂ ਬਚਪਨ ਸੀ ਖੇਡਾਂ ਵਿੱਚ ਬੀਤ ਗਿਆ, ਜਵਾਨੀ ਘਰ ਦੇ ਸਮਾਨ ਇਕੱਠੇ ਕਰਨ ਵਿੱਚ ਬੀਤ ਗਈ, ਅਤੇ ਬੁਢੇਪੇ ਵਿੱਚ ਵੀ ਤਾਂ ਉਹੀ ਕੁਝ ਚੇਤੇ ਰਹਿ ਜਾਏਗਾ ਨਾ ਜੋ ਜਵਾਨੀ ਵਿੱਚ ਹਿਰਦੇ ਰੂਪੀ ਪੱਟੀ 'ਤੇ ਲਿਖ ਲਿਆ। ਸੇਠ ਬਨਾਰਸੀ ਦਾਸ ਜੋ ਸਹਾਰਨਪੁਰ ਦੇ ਰਹਿਣ ਵਾਲਾ ਸੀ, ਬੜਾ ਧਨ ਇਕੱਤਰ ਕੀਤਾ, ਬੜੀ ਮਾਇਆ ਇਕੱਠੀ ਕੀਤੀ, ਸ਼ਾਹੂਕਾਰੇ ਦਾ ਕੰਮ ਕਰਦਾ ਸੀ, ਮਹਿਲ ਮਾੜੀਆਂ ਦੁਕਾਨਾਂ, ਮਾਇਆ ਦੀ ਕੋਈ ਕਮੀ ਨਹੀਂ, ਪਰ ਆਪਣੇ ਜੀਵਨ ਵਿੱਚ ਕਦੇ ਇੱਕ ਦੰਬੜੀ ਵੀ ਭਲੇ ਪਾਸੇ ਨਹੀਂ ਲਾਈ, ਇੱਕ ਕੌਡੀ ਵੀ ਕਦੇ ਚੰਗੇ ਪਾਸੇ ਨਹੀਂ ਦਿੱਤੀ। ਕੀ ਪਿਆ, ਕਿਤਨੀ ਮੁਸ਼ਕਲ ਕਮਾਈ ਦੀ ਹੈ ਅਤੇ ਇਹ ਹੁਣ ਮੰਗਤਿਆਂ ਨੂੰ ਲੋੜਵੰਦਾਂ ਨੂੰ ਦੇਣ ਵਾਸਤੇ ਕਮਾਈ ਹੈ, ਕੀ ਮਿਲ ਜਾਏਗਾ ਇਹਨਾਂ ਨੂੰ ਦੇ ਕੇ? ਸਾਰਾ ਜੀਵਨ ਬਿਨਾਂ ਸਿਮਰਨ ਦੇ ਬਿਨਾਂ ਸੇਵਾ ਦੇ ਬਤੀਤ ਕਰ ਦਿੱਤਾ। ਅੰਤ ਸਮਾਂ ਆ ਗਿਆ, ਹੁਣ ਅੰਤ ਵੇਲੇ ਪਰਮੇਸ਼ਰ ਕਿੱਥੇ ਯਾਦ ਰਹਿੰਦਾ? ਬੱਚੇ ਸਿਰਾਣੇ ਬੈਠੇ ਹਨ ਪਰ ਮਨ ਅਜੇ ਵੀ ਕਾਰ ਵਿਹਾਰ ਵਿੱਚ ਡੁੱਬਿਆ ਹੋਇਆ। ਫਲਾਣਾ ਕਿੱਥੇ ਹੈ, ਉਹ ਕਿੱਥੇ ਹੈ, ਅਖੇ ਜੀ ਸਾਰੇ ਬੈਠੇ ਹਨ ਅਤੇ ਦੁਕਾਨ 'ਤੇ ਕੌਣ ਬੈਠਾ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਮਰਦੀ ਵੇਰੀ ਵੀ ਧੰਦਿਆਂ ਵਿੱਚ ਰੁੱਝਿਆ, ਇਸੇ ਤਰ੍ਹਾਂ ਸਰੀਰ ਛੱਡ ਗਿਆ। ਹੁਣ ਪੁੱਤਰਾਂ ਨੇ ਸੋਚਿਆ ਬਈ ਪਿਤਾ ਜੀ ਨੇ ਆਪਣੇ ਜੀਵਨ ਵਿੱਚ ਤਾਂ ਕੋਈ ਚੰਗਾ ਕਰਮ ਨਹੀਂ ਕੀਤਾ, ਅਤੇ ਕਿਤਨਾ ਚੰਗਾ ਹੋਵੇ ਜੇ ਇਸ ਦਾ ਸਰੀਰ ਹਰਿਦੁਆਰ ਲਿਜਾ ਕੇ ਗੰਗਾ ਦੇ ਕਿਨਾਰੇ ਸੰਸਕਾਰ ਕਰ ਦੇਈਏ, ਇਸ ਦੀ ਗਤੀ ਹੋ ਜਾਵੇ। ਕਿਉਂਕਿ ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜ੍ਹਾਇਆ, ਤ੍ਰਿਗ ਕੁਟੰਬ ਸਰੀਰ ਸਹਿਤ ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁਟਕੀ ਹੱਥ ਨਾ ਆਵੇ, ਐਲਾ ਜਨਮ ਗਵਾਇਆ। ਉਹਦਾ ਖਾਣਾ ਪੀਣਾ ਪਹਿਨਣਾ ਸਿਰਫ ਉਸ ਦਾ ਹੀ ਨਹੀਂ, ਉਹਦੇ ਕੁਟੰਬ ਨੂੰ ਵੀ ਲਾਹਣਤਾਂ ਪੈਂਦੀਆਂ ਹਨ। ਤ੍ਰਿਗ ਕੁਟੰਬ ਸਰੀਰ ਸਹਿਤ, ਇਹ ਸੇਠ ਬਨਾਰਸੀ ਦਾਸ ਦੀ ਹਾਲਤ। ਪੁੱਤਰਾਂ ਨੇ ਕਿਹਾ ਚਲੋ ਇਸ ਦਾ ਸਰੀਰ ਉੱਥੇ ਲੈ ਚਲੀਏ ਹਰਿਦੁਆਰ, ਅਤੇ ਗੰਗਾ ਦੇ ਕਿਨਾਰੇ ਸੰਸਕਾਰ ਕਰ ਦਿਆਂਗੇ, ਇਹਦੀ ਗਤੀ ਹੋ ਜਾਵੇ, ਕਿਉਂਕਿ ਇਸਨੇ ਆਪਣੇ ਜੀਵਨ ਵਿੱਚ ਕਦੇ ਕੋਈ ਚੰਗਾ ਕੰਮ ਹੀ ਨਹੀਂ ਕੀਤਾ। ਲੈ ਕੇ ਤੁਰ ਪਏ। 15-20 ਸੱਜਣ ਜਿਹੜੇ ਹੋਰ ਨਜ਼ਦੀਕੀ ਰਿਸ਼ਤੇਦਾਰ ਸਨ ਉਹ ਵੀ ਤੁਰ ਪਏ। ਰਸਤੇ ਵਿੱਚ ਰਾਤ ਆ ਗਈ। ਰਾਤ ਉਹ ਸਲਾਹ ਕਰਦੇ ਰਹੇ ਬਈ ਇੱਥੇ ਆਰਾਮ ਕਰਕੇ ਸਵੇਰੇ ਚਲਾਂਗੇ ਅਤੇ ਇਸਦੇ ਸਰੀਰ ਨੂੰ ਗੰਗਾ ਦੇ ਕਿਨਾਰੇ ਸੰਸਕਾਰ ਦੇਵਾਂਗੇ। ਇੱਕ ਕੋੜੀ ਇੱਕ ਇਸ ਧਰਮਸ਼ਾਲਾ ਵਿੱਚ ਪਿਆ ਹੋਇਆ ਸੀ ਜਿੱਥੇ ਇਹਨਾਂ ਰਾਤ ਕੱਟੀ। ਉਹ ਸਭ ਕੁਝ ਸੁਣਦਾ ਰਿਹਾ ਸੁਣਦਾ ਰਿਹਾ ਅਤੇ ਮਨ ਵਿੱਚ ਸੋਚਦਾ ਬਈ ਮੈਨੂੰ ਹਰਿਦੁਆਰ ਕਿਸ ਨੇ ਲੈ ਜਾਣਾ, ਕਿਉਂਕਿ ਮੈਂ ਤੁਰ ਨਹੀਂ ਸਕਦਾ, ਅਪਾਹਜ ਹਾਂ, ਸਾਰਾ ਜੀਵਨ ਇੱਥੇ ਹੀ ਘੁਲ ਘੁਲ ਕੇ ਮਰਨ ਨਾਲੋਂ ਤਾਂ ਚੰਗਾ ਹੈ ਕਿ ਇਸ ਲੋਥ ਨੂੰ ਬਾਹਰ ਕੱਢ ਦੇਵਾਂ, ਮੁਰਦੇ ਨੂੰ ਬਾਹਰ ਕੱਢ ਦੇਵਾਂ ਅਤੇ ਆਪ ਵਿੱਚ ਲੰਮਾ ਪੈ ਜਾਵਾਂ, ਕਿਸੇ ਤਰੀਕੇ ਹਰਿਦੁਆਰ ਤੋਂ ਪਹੁੰਚ ਜਾਵਾਂਗਾ ਨਾ। ਉਚਾਰਨ ਕਰੋ ਸ੍ਰੀ। ਅੱਧੀ ਰਾਤ ਨੂੰ ਸੇਠ ਬਨਾਰਸੀ ਦਾਸ ਦੀ ਲੋਥ ਨੂੰ ਬਾਹਰ ਕੱਢ ਕੇ ਅਤੇ ਆਪ ਵਿੱਚ ਲੰਮਾ ਪੈ ਗਿਆ। ਸਵੇਰ ਨਾਲ ਉੱਠੇ, ਉਹ ਚੁੱਕ ਕੇ ਲੈ ਗਏ ਹਰਿਦੁਆਰ। ਪੈਂਡੇ ਕੱਟਦੇ ਹੋਏ, ਰਾਤਾਂ ਕੱਟਦੇ ਹੋਏ ਜਦੋਂ ਪਹੁੰਚੇ, ਅੱਗੇ ਜਾ ਕੇ ਜਦੋਂ ਬੇਬਾਨ ਲਹਾਇਆ ਤਾਂ ਵਿੱਚ ਵੇਖਿਆ ਤਾਂ ਇੱਕ ਕੋੜੀ ਪਿਆ ਹੋਇਆ। ਭਾਈ ਮੈਨੂੰ ਜੋ ਮਰਜ਼ੀ ਜੇ ਸਜ਼ਾ ਦੇ ਦਿਓ, ਪਰ ਮੈਨੂੰ ਇੱਥੇ ਲਿਆਉਣਾ ਕਿਸੇ ਨੇ ਨਹੀਂ ਸੀ, ਅਤੇ ਤੁਹਾਡੇ ਸਡਬੰਦੀ ਸਾਡੇ ਤੁਹਾਡੇ ਬਜ਼ੁਰਗ ਦੀ ਲੋਥ ਤਾਂ ਉੱਥੇ ਹੀ ਪਈ ਹੈ। ਮੈਂ ਦੀਵਾਰ ਨਾਲ ਲਾ ਛੱਡੀ ਸੀ ਕਿਉਂਕਿ ਮੈਨੂੰ ਕਈ ਮਹੀਨੇ ਰੁਲਦਿਆਂ ਹੋ ਗਏ ਹਨ, ਇਸ ਲਈ ਮੈਨੂੰ ਜੋ ਸਜ਼ਾ ਦੇਣਾ ਚਾਹੋ ਦੇ ਸਕਦੇ ਹੋ। ਹੁਣ ਵਿਚਾਰੇ ਉੱਥੋਂ ਤੁਰੇ, ਅੱਗੇ ਕੋਈ ਸਾਧਨ ਵੀ ਨਹੀਂ ਸਨ ਆਉਂਦੇ ਛੇਤੀ ਪਹੁੰਚਣ ਦੇ। ਦੋ ਦਿਨ ਉੱਥੇ ਪਹੁੰਚਦਿਆਂ ਵੀ ਲੱਗ ਗਏ ਅਤੇ ਵੇਖਿਆ ਬਈ ਹੁਣ ਇਸ ਮ੍ਰਿਤਕ ਸਰੀਰ ਵਿੱਚੋਂ ਬੋਹ ਆਉਣੀ ਸ਼ੁਰੂ ਹੋ ਗਈ ਹੈ। ਕਹਿਣ ਲੱਗੇ ਹੁਣ ਇਹ ਹਰਿਦੁਆਰ ਜਾਣ ਜੋਗਾ ਨਹੀਂ, ਇੱਥੇ ਹੀ ਸੰਸਕਾਰ ਕਰ ਦਿੰਦੇ ਹਾਂ ਇਹਦਾ ਅਤੇ ਇਹਦੀਆਂ ਅਸਥੀਆਂ ਹਰਿਦੁਆਰ ਭੇਜ ਦੇਵਾਂਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਉੱਥੇ ਹੀ ਸੰਸਕਾਰ ਕਰਕੇ ਅਤੇ ਅਸਥੀਆਂ ਲੈ ਆਏ ਘਰ, ਸਾਰਿਆਂ ਨੂੰ ਦਰਸ਼ਨ ਕਰਾ ਦਿੱਤੇ, ਆਪਣੇ ਪੁਰੋਹਿਤ ਨੂੰ ਬ੍ਰਾਹਮਣ ਨੂੰ ਸੱਦਿਆ, ਉਸਨੂੰ 100 ਰੁਪਈਆ ਦਿੱਤਾ, ਬਈ ਜਾ ਬਈ ਸਾਡੇ ਬਜ਼ੁਰਗ ਦੀਆਂ ਅਸਥੀਆਂ ਲੈ ਜਾ ਅਤੇ ਹਰਿਦੁਆਰ ਜਾ ਕੇ ਸਾਰਾ ਕਿਰਿਆ ਕਰਮ ਜੋ ਕੁਝ ਵੀ ਹੈ ਇਹ ਤੂੰ ਆਪ ਕਰਾ ਕੇ ਆਉਣਾ ਹੋਵੇਗਾ। ਬੜੇ ਸੋਹਣੇ ਮਖਮਲ ਦੇ ਕੱਪੜੇ ਵਿੱਚ ਅਸਥੀਆਂ ਪਾ ਦਿੱਤੀਆਂ, ਅਤੇ 100 ਰੁਪਇਆ ਇਸ ਨੂੰ ਦੇ ਦਿੱਤਾ ਪੰਡਿਤ ਨੂੰ। ਹੁਣ ਪੰਡਿਤ ਮਨ ਵਿੱਚ ਸੋਚਣ ਲੱਗਾ ਬਈ ਰੁਪਈਏ ਕੋਲ ਹੋਣਗੇ, ਕੋਈ ਰਸਤੇ ਵਿੱਚ ਲੁੱਟ ਹੀ ਨਾ ਲਵੇ, ਲੈ ਹੀ ਨਾ ਜਾਵੇ, ਅਤੇ ਹੋਵੇ ਨਾ ਤਾਂ ਇਹ ਰੁਪਏ ਮੈਂ ਘਰ ਰੱਖਾਵਾਂ ਜਿਹੜੇ ਮੈਨੂੰ ਮਿਲੇ ਹਨ, ਅਤੇ ਜਿਹੜੇ ਕਿਰਿਆ ਕਰਮ 'ਤੇ ਲੱਗਣੇ ਹਨ ਉਹ ਤਾਂ ਮੈਂ ਲੈ ਜਾਣੇ ਹੀ ਹਨ। ਅਸਥੀਆਂ ਨੂੰ ਘਰ ਕਿਵੇਂ ਲੈ ਜਾਵਾਂ? ਇੱਕ ਦਰਖਤ ਦੇ ਨਾਲ ਟੰਗ ਕੇ ਅਤੇ ਸੋਚਦਾ ਮੈਂ ਭੱਜ ਕੇ ਘਰ ਪੈਸੇ ਰੱਖਾਵਾਂ ਅਤੇ ਫਿਰ ਆ ਕੇ ਚੁੱਕ ਕੇ ਤੁਰ ਪਵਾਂਗਾ। ਇੱਕ ਦਰਖਤ ਨਾਲ ਟੰਗ ਦਿੱਤੀਆਂ ਅਸਥੀਆਂ, ਇਹ ਚੋਲਾ ਟੰਗ ਕੇ ਆਪਣੇ ਘਰ ਚਲਾ ਗਿਆ ਅਤੇ ਜਦੋਂ ਘਰੋਂ ਵਾਪਸ ਆਇਆ ਤਾਂ ਕੀ ਤੱਕਿਆ? ਚੋਲਾ ਕੋਈ ਨਹੀਂ, ਚੋਲਾ ਹੈ ਹੀ ਨਹੀਂ। ਤਾਂ ਮਨ ਵਿੱਚ ਸੋਚਦਾ ਜੇ ਹੁਣ ਵਾਪਸ ਗਿਆ, ਸੰਬੰਧੀਆਂ ਨੂੰ ਦੱਸਿਆ ਤਾਂ ਉਹ ਬੜੇ ਨਾਰਾਜ਼ ਹੋਣਗੇ, ਖਫਾ ਹੋਣਗੇ, ਮੈਨੂੰ ਬਦਨਾਮ ਕਰਨਗੇ। ਹੁਣ ਹੋਵੇ ਨਾ ਤਾਂ ਉਹਦੇ ਨਾਂ 'ਤੇ ਹੀ ਕਿਰਿਆ ਕਰਮ ਸਭ ਕੁਝ ਕਰਵਾ ਆਵਾਂ। ਅਤੇ ਗਿਆ ਹਰਿਦੁਆਰ ਥਾਂ ਥਾਂ 'ਤੇ, ਜਿੱਥੇ ਜਿੱਥੇ ਵੀ ਕੁਝ ਦੇਣਾ ਲੈਣਾ ਸੀ, ਮੰਤਰ ਪੜ੍ਹਾਉਣੇ ਸੀ, ਦਾਨ ਪੁੰਨ ਕਰਨਾ ਸੀ, ਸਭ ਕੁਝ ਕਰਕੇ ਉਹਨਾਂ ਕੋਲ ਲਿਖਵਾ ਕੇ ਲੈ ਆਇਆ। ਆ ਕੇ ਵਾਪਸ ਉਹਨਾਂ ਦੇ ਪੁੱਤਰਾਂ ਨੂੰ ਦੇ ਦਿੱਤਾ ਬਈ ਤੁਹਾਡੇ ਪਿਤਾ ਦੇ ਫੁੱਲ ਜਲ ਪ੍ਰਵਾਹ ਕਰ ਆਇਆ ਹਾਂ, ਔਰ ਜੋ ਕੁਝ ਕਰਨਾ ਸੀ ਕਿਰਿਆ ਦਾ ਕਰਮ ਕਾਂਡ ਜੋ ਕੁਝ ਹੈ ਮੈਂ ਸਾਰਾ ਕੁਝ ਕਰਕੇ ਆਇਆ। ਥੋੜ੍ਹੇ ਜਿਹੇ ਦਿਨ ਬੀਤੇ, ਬਨਾਰਸੀ ਦਾਸ ਦੇ ਘਰ ਜਿਹੜੇ ਜਮਾਂਦਾਰਨੀ ਆਉਂਦੀ ਸੀ ਨਾ, ਉਸਨੇ ਇੱਕ ਮਖਮਲ ਦੀ ਕੋਟੀ ਪਾਈ ਹੋਈ ਸੀ ਅਤੇ ਘਰ ਵਾਲਿਆਂ ਨੇ ਪਛਾਣ ਲਈ, ਬੀਬੀਆਂ ਨੂੰ ਬੜੀ ਪਛਾਣ ਹੁੰਦੀ ਹੈ ਕੱਪੜੇ ਦੀ, ਉਹਨਾਂ ਪਛਾਣ ਲਈ ਬਈ ਇਸ ਕੱਪੜੇ ਵਿੱਚ ਤਾਂ ਪਿਤਾ ਜੀ ਦੇ ਫੁੱਲ ਲਪੇਟ ਕੇ ਭੇਜੇ ਸਨ ਭੋਜੀ ਬਣਾ ਕੇ, ਅਤੇ ਇਹ ਇੱਥੇ ਕਿਵੇਂ ਪਾ ਕੇ ਆ ਗਈ ਹੈ? ਪੁੱਛਿਆ, ਇਹ ਕੱਪੜਾ ਤੂੰ ਕਿੱਥੋਂ ਲਿਆ ਜਿਹਦੀ ਕੋਟੀ ਪਹਿਣ ਰੱਖੀ ਹੈ? ਮਖਮਲ ਦੀ। ਉਹ ਕਹਿਣ ਲੱਗੀ ਮੇਰੇ ਪਤੀ ਲਿਆਇਆ ਸੀ, ਕਿਸੇ ਦੇ ਫੁੱਲ ਟੰਗੇ ਹੋਏ ਸਨ, ਉਹ ਫੁੱਲ ਤਾਂ ਉਸਨੇ ਉੱਥੇ ਹੀ ਸੁੱਟ ਦਿੱਤੇ ਅਤੇ ਕੱਪੜਾ ਘਰ ਲਿਆਇਆ ਅਤੇ ਉਹਦੇ ਮੈਂ ਕੋਟੀ ਬਣਾ ਲਈ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਘਰ ਬੀਬੀਆਂ ਨੇ ਆਪਣੇ ਮਰਦਾਂ ਨੂੰ ਗੱਲ ਕੀਤੀ ਬਈ ਇਸ ਤਰ੍ਹਾਂ ਜਮਾਂਦਾਰਨੀ ਨੇ ਉਹ ਕੱਪੜਾ ਪਾਇਆ ਹੋਇਆ ਸੀ, ਪੰਡਿਤ ਹੋਰੀ ਫੁੱਲ ਪਰਵਾਹ ਕੇ ਆਏ ਵੀ ਹਨ ਕਿ ਨਹੀਂ ਆਏ? ਜਿਹੜਾ ਸੱਦ ਕੇ ਪੁੱਛੋ ਤਾਂ ਸਹੀ। ਸਾਡੀਆਂ ਅੱਖਾਂ ਧੋਖਾ ਨਹੀਂ ਖਾ ਸਕਦੀਆਂ, ਇਹ ਫੁੱਲ ਪਹੁੰਚੇ ਨਹੀਂ ਹਨ। ਪੰਡਿਤ ਨੂੰ ਬੁਲਾਇਆ, ਸਾਰੀ ਬਿਰਾਦਰੀ ਬੈਠੀ, ਪੰਡਿਤ ਜੀ ਸੱਚ ਸੱਚ ਦੱਸ ਦਿਓ, ਨਹੀਂ ਤਾਂ ਪਿੰਡ ਵਿੱਚੋਂ ਹੀ ਕੱਢ ਦਿਆਂਗੇ, ਸ਼ਹਿਰ ਵਿੱਚੋਂ ਹੀ ਕੱਢ ਦਿਆਂਗੇ, ਸੱਚ ਸੱਚ ਦੱਸ ਦਿਓ, ਫੁੱਲ ਜਲ ਪਰਵਾਹ ਕਰਕੇ ਆਏ ਹੋ ਕਿ ਨਹੀਂ ਆਏ? ਤਾਂ ਪੰਡਿਤ ਨੇ ਝੂਠ ਨਹੀਂ ਬੋਲਿਆ, ਕਹਿਣ ਲੱਗਾ ਮੈਂ ਸੱਚ ਕਹਾਂ, ਜਿਹੜੇ ਪੈਸੇ ਤੁਸੀਂ ਮੈਨੂੰ ਦਿੱਤੇ ਸੀ ਨਾ, ਮੈਂ ਆਖਿਆ ਬਈ ਰਸਤੇ ਵਿੱਚ ਚੋਰ ਲੋਟੀ ਨਾ ਲੈਣ, ਅਤੇ ਮੈਂ ਫੁੱਲਾਂ ਵਾਲਾ ਝੋਲਾ ਜੋ ਹੈ ਇੱਕ ਦਰਖਤ 'ਤੇ ਟੰਗ ਕੇ ਬਈ ਇਹਨੂੰ ਕਿਹਨੇ ਲੈ ਜਾਣਾ? ਮੈਂ ਘਰ ਆਇਆ, ਪੈਸੇ ਰੱਖੇ, ਜਦੋਂ ਵਾਪਸ ਗਿਆ ਤਾਂ ਝੋਲਾ ਕੋਈ ਨਹੀਂ ਸੀ ਪਿਆ, ਅਤੇ ਮੈਂ ਸਭ ਕੁਛ ਹੋਰ ਕਿਰਿਆ ਕਰਮ, ਜੋ ਕੁਝ ਵੀ ਕਰਮ ਕਾਂਡ ਸੀ ਸਭ ਕੁਛ ਕਰਵਾ ਆਇਆ, ਪਰ ਤੁਸੀਂ ਸਾਰੇ ਹੀ ਸਿਆਣੇ ਹੋ, ਸਾਰੀ ਬਿਰਾਦਰੀ ਨੂੰ ਮੁਖਾਤਬ ਕਰਕੇ ਕਹਿਣ ਲੱਗਾ ਕਿ ਸੇਠ ਬਨਾਰਸੀ ਦਾਸ ਤੁਹਾਡੇ ਵੀਹਾਂ ਪੰਜੀਆਂ ਕੋਲੋਂ ਨਹੀਂ ਗਿਆ ਹਰਿਦੁਆਰ, ਕਿਤਨੇ ਯਤਨ ਕੀਤੇ ਹਨ ਤੁਸੀਂ ਉਸਨੂੰ ਲਿਜਾਣ ਦੇ, ਅਤੇ ਤੁਹਾਡੇ ਵੀਹਾਂ ਪੰਜੀਆਂ ਕੋਲੋਂ ਨਹੀਂ ਗਿਆ, ਅਤੇ ਮੈਂ ਨਿਮਾਣਾ ਇਕੱਲਾ ਸਾਂ, ਮੇਰੇ ਕੋਲੋਂ ਕਿਵੇਂ ਜਾ ਸਕਦਾ ਸੀ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਲੱਖਾਂ ਕਰੋੜਾਂ ਜੋੜੇ ਹੋਏ ਕਿਸ ਕੰਮ ਆਏ? ਹੱਡੀਆਂ ਵੀ ਰੁੱਲ ਗਈਆਂ, ਹੱਡੀਆਂ ਵੀ ਨਹੀਂ ਪਹੁੰਚ ਸਕੀਆਂ। ਤਾਂ ਇਸੇ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਸੁੱਤੜੇ ਅਸੰਖ ਮਾਇਆ ਝੂਠੀ ਕਾਰਨ ਹੈ, ਮਾਇਆ ਦੇ ਵਿੱਚ ਮਗਨ ਹੋਏ ਹੋਏ, ਧੰਦਿਆਂ ਦੇ ਵਿੱਚ ਮਗਨ ਹੋਏ ਹੋਏ, ਅਸੰਖਾਂ ਹੀ ਸੁੱਤੇ ਹੋਏ ਹਨ। ਹੇ ਨਿਰੰਕਾਰ, ਜਾਗਦੇ ਤਾਂ ਉਹ ਹਨ ਜੋ ਸ਼ੌਕ ਦੇ ਨਾਲ, ਜਿਨ੍ਹਾਂ ਨੂੰ ਮਰਨਾ ਚੇਤੇ ਹੈ, ਔਰ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਤੇਰਾ ਸਿਮਰਨ ਕਰਦੇ ਹਨ, ਉਹ ਜਾਗਦੇ ਹਨ। ਜਿਹੜਾ ਮਨੁੱਖ ਨਿਤਨੇਮ ਨਹੀਂ ਕਰ ਰਿਹਾ, ਸਿਮਰਨ ਨਹੀਂ ਕਰ ਰਿਹਾ, ਪ੍ਰਭੂ ਭਗਤੀ ਨਹੀਂ ਕਰ ਰਿਹਾ, ਉਹ ਖਾਂਦਾ ਪੀਂਦਾ, ਕਾਰ ਵਿਹਾਰ ਕਰਦਾ, ਸੋਹਣੇ ਬਸਤਰ ਪਹਿਨਦਾ, ਸੇਜਾਵਾਂ ਮਾਣਦਾ, ਮਹਿਲਾਂ ਵਿੱਚ ਰਹਿੰਦਾ ਹੋਇਆ ਵੀ ਸੁੱਤਾ ਹੋਇਆ, ਕਿਉਂਕਿ ਪਰਮੇਸ਼ਰ ਦੇ ਪਾਸੇ ਵੱਲੋਂ ਜਿਹੜਾ ਸੌਂ ਗਿਆ ਉਹਦੇ ਭਾਗ ਹੀ ਸੌਂ ਗਏ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਮੋਲਕ ਸਵਾਸ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਹਨ। ਹਜ਼ੂਰ ਕਹਿੰਦੇ ਹਨ ਪ੍ਰਭ ਮਿਲਵੇ ਕੀ ਲਾਲਸਾ, ਤਾਂ ਤੇ ਆਲਸ਼ ਕਹਾਂ ਕਰੋ ਰੇ। ਕਿਉਂ ਆਲਸ਼ ਕਰ ਰਹੇ ਹੈ ਬਈ? ਜੇ ਤੈਨੂੰ ਪ੍ਰਭੂ ਦੇ ਮਿਲਣ ਦੀ ਲਾਲਸਾ ਹੋਵੇ, ਪ੍ਰਭੂ ਦੇ ਮਿਲਣ ਦੀ ਜਿਨ੍ਹਾਂ ਨੂੰ ਲਾਲਸਾ ਹੈ, ਉਹ ਕਦੇ ਸ਼ੌਂਕੇ ਰਾਤਾਂ ਬਿਤਾਉਂਦੇ ਹਨ, ਉਹ ਤਾਂ ਜਾਗ ਕੇ ਉਸਦੇ ਗੁਣ ਗਾਉਂਦੇ ਹਨ। ਇਸ ਲਈ ਭਗਤ ਕਬੀਰ ਜੀ ਨਾਮ ਜਪਦੇ ਹੋਏ ਵੀ, ਸੇਵਾ ਸਿਮਰਨ ਸਾਸ ਗ੍ਰਾਸ ਭਗਤੀ ਕਰਦੇ ਹੋਏ ਵੀ ਕਹਿੰਦੇ ਹਨ ਮੇਰੀ ਮਤ ਬੋਰੀ, ਕਿਉਂਕਿ ਮੈਂ ਰਾਮ ਵਿਸਾਰਿਆ, ਮੈਂ ਪਰਮੇਸ਼ਰ ਦਾ ਸਿਮਰਨ ਭੁੱਲ ਗਿਆ। ਇਸ ਸ਼ਬਦ ਵਿੱਚ ਪੰਜ ਝਗੜੇ ਦੱਸੇ ਹਨ, ਸਾਸ ਕੀ ਦੁਖੀ, ਸੱਸਰ ਕੀ ਪਿਆਰੀ। ਸਾਸ ਕੀ ਦੁਖੀ, ਸਾਸ ਕੀ ਹੈ? ਸਾਸ ਹੈ ਇਹ ਦੁਨਿਆਵੀ ਮਾਇਆ, ਅਤੇ ਸੱਸਰ ਕੀ ਪਿਆਰੀ, ਇਹ ਵੀ ਤਾਂ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਨੇ ਹੀ ਬਣਾਈ ਹੈ ਨਾ ਮਾਇਆ ਵੀ, ਇਸ ਲਈ ਇਹ ਸੱਸਰ ਕੀ ਪਿਆਰੀ। ਜੇਠ ਕੇ ਨਾਮ ਡਰੋਰੇ, ਕਬੀਰ ਜੀ ਕਹਿੰਦੇ ਹਨ ਕਿ ਜਮ ਕੋਲੋਂ ਮੈਨੂੰ ਬੜਾ ਡਰ ਲੱਗਦਾ ਹੈ, ਜਦੋਂ ਉਸਨੇ ਸਵਾਸਾਂ ਦਾ ਲੇਖਾ ਮੰਗਣਾ ਤਾਂ ਮੈਂ ਕੀ ਮੂੰਹ ਵਿਖਾਵਾਂਗਾ। ਸਖੀ ਸਹੇਲੀ ਨਣਦ ਗਹੇਲੀ, ਨਿਨਾਣ ਰੂਪੀ ਧੰਦੇ ਜਿਹੜੇ ਹਨ ਨਾ, ਇਹਨਾਂ ਨੇ ਮੇਰੀ ਮਾਤੀ ਮਾਰ ਦਿੱਤੀ ਹੈ। ਦੇਵਰ ਕੇ ਬਿਰਹੋਂ ਜਰੋਰੇ, ਸ਼ੁਭ ਮਤ ਨੂੰ ਮੈਂ ਤਰਸਦਾ ਰਹਿਣਾ ਹਰ ਵੇਲੇ। ਅਤੇ ਬਾਪ ਸਾਵਕਾ ਕਰੇ ਲੜਾਈ। ਇਹ ਬਾਪ ਸਾਵਕਾ ਕੀ ਹੈ? ਇਹ ਹੈ ਇਹ ਸਰੀਰ, ਕਿਉਂਕਿ ਇਹ ਸਰੀਰ ਰਹਿਣਾ ਨਹੀਂ। ਬਾਪ ਸਾਵਕਾ ਕਰੇ ਲੜਾਈ, ਮਾਇਆ ਸਦ ਮਤਵਾਰੀ, ਬੜੇ ਭਾਈ ਕੇ ਜਬ ਸੰਗ ਹੋਤੀ ਤਬ ਹੋ ਨਾਂ ਪਿਆਰੀ। ਆਖਰੀ ਤੁਕਾਂ ਵਿੱਚ ਕਬੀਰ ਜੀ ਦੱਸ ਰਹੇ ਹਨ ਕਿ ਸੰਸਾਰ ਦੇ ਇਹ ਪੰਜ ਝਗੜੇ, ਨੌ ਸੱਸ ਦਾ, ਨਿਨਾਣ ਭਰਜਾਈ ਦਾ, ਜੇਠ ਦੇਵਰ ਦਾ, ਇਹ ਪੰਜ ਝਗੜਿਆਂ ਵਿੱਚ ਹੀ ਸਾਰਾ ਸੰਸਾਰ ਡੁੱਬ ਗਿਆ ਹੈ। ਅਤੇ ਤਰੇ ਉਹੀ ਹਨ ਜਿਨ੍ਹਾਂ ਨੇ ਜਪਿਆ ਹੈ ਸ੍ਰੀ ਵਾਹਿਗੁਰੂ। ਇਸ ਲਈ ਕਬੀਰ ਜੀ ਆਖਰੀ ਤੁਕਾਂ ਵਿੱਚ ਕਹਿ ਰਹੇ ਹਨ,
ਕਹਿਤ ਕਬੀਰ ਪੰਚ ਕੋ ਝਗੜਾ, ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਝੂਠੀ ਮਾਇਆ ਸਭ ਜਗ ਬਾਂਧਿਆ, ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ, ਮੈਂ ਰਾਮ ਰਮਤ ਸੁਖ ਪਾਇਆ। ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ, ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ, ਮੇਰੀ ਮਤ ਬੋਰੀ, 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 ਮੈਂ ਰਾਮ ਵਿਸਾਰਿਓ, ਮੇਰੀ ਮਤ ਬੋਰੀ, ਮੈਂ ਰਾਮ ਵਿਸਾਰਿਓ, ਮੇਰੀ ਮਤ ਬੋਰੀ।
ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਸੰਸਾਰ ਵੱਲ ਨਿਗਾਹ ਮਾਰ ਕੇ ਵੇਖੀਏ, ਬਸ ਇਹਨਾਂ ਪੰਜਾਂ ਝਗੜਿਆਂ ਵਿੱਚ ਹੀ ਮਨੁੱਖ ਸਵੇਰ ਤੋਂ ਸ਼ਾਮ ਤੱਕ ਔਰ ਰਾਤ ਤੋਂ ਸਵੇਰ ਤੱਕ ਇਹਨਾਂ ਹੀ ਝਗੜਿਆਂ ਵਿੱਚ ਪਿਆ ਹੋਇਆ। ਇਸ ਨੂੰ ਪਰਮੇਸ਼ਰ ਦਾ ਸਿਮਰਨ ਭੁੱਲੀ ਗਿਆ। ਇਸੇ ਲਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਨ, ਅਬ ਮੈਂ ਕੌਣ ਉਪਾਉ ਕਰੋਂ, ਜੇ ਬਿਦ ਮਨ ਕੋ ਸੰਸਾ ਚੂਕੈ ਪਵਨਿਧ ਪਾਰ ਪਰੋਂ, ਜਨਮ ਪਾਏ ਕਿਛ ਭਲੋ ਨਾ ਕੀਨੋ, ਤਾਂ ਤੇ ਅਧਿਕ ਡਰੋ। ਇਸ ਲਈ ਕਬੀਰ ਜੀ ਕਹਿੰਦੇ ਨੇ, ਭਾਈ ਸੁੱਖ ਤਾਂ ਉਹਨਾਂ ਹੀ ਪਾਇਆ ਜਿਨ੍ਹਾਂ ਨੇ ਜਪਿਆ ਸ੍ਰੀ ਵਾਹਿਗੁਰੂ। ਤੋ ਇਸ ਲਈ ਝੂਠੀ ਮਾਇਆ ਸਭ ਜਗ ਬਾਂਧਿਆ, ਝੂਠੀ ਮਾਇਆ ਨੇ ਤਾਂ ਸਾਰੇ ਜਗ ਨੂੰ ਬੰਨਿਆ, ਪਰ ਰੱਬ ਦੇ ਪਿਆਰੇ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪਦੇ ਹਨ, ਸੇਵਾ ਸਿਮਰਨ ਕਰਦੇ ਹਨ, ਆਪਣਾ ਜੀਵਨ ਸਫਲ ਕਰਦੇ ਹਨ। ਸੇਜੇ ਰਮਤ ਨੈਣ ਨਹੀਂ ਪੇਖੋ, ਇਹ ਦੁੱਖ ਕਾਂਸਿਓਂ ਕਹੋਰੇ, ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ, ਕਿਨ ਬਿਦ ਰਹਿਣ ਰਹੋਰੇ। ਬਾਪ ਸਾਵਕਾ ਕਰੇ ਲੜਾਈ, ਮਾਇਆ ਸਦ ਮਤਵਾਰੀ, ਬੜੇ ਭਾਈ ਕੇ ਜਬ ਸੰਗ ਹੋਤੀ ਤਬ ਹੋ ਨਾਹੇ ਪਿਆਰੀ। ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਂਧਿਆ। ਕਬੀਰ ਜੀ ਕਹਿੰਦੇ ਨੇ, ਮੈਂ ਰਾਮ ਰਮਤ ਸੁਖ ਪਾਇਆ, ਮੇਰੀ ਮਤ ਬੋਰੀ ਮੈਂ ਰਾਮ ਪਿਸ਼ਾਰਿਓ, ਮੇਰੀ ਮਤ ਬੋਰੀ ਮੈਂ ਰਾਮ ਪਿਸ਼ਾਰਿਓ, ਮੇਰੀ ਮਤ ਬੋਰੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ ਮੇਰੀ ਮਤ ਬੋਰੀ ਮੇਰੀ ਮਤ ਬੋਰੀ ਮੇਰੀ ਮਤ ਬੋਰੀ।